सजी हम है इन्हीं की कृपा आपके। युद्ध जीते नहीं के प्रसाद प्रसाद सोदान करें इन्हीं के प्रसाद सोदान करें दान करें इन्हीं की कृपा के सज हम हैं इन्हीं की कृपा के सज हम हैं गरीब करोर परे नहीं मोसो गरीब करोर परे मोसो गरीब करोर परे इन्हीं की कृपा के सज हम हैं इन्हीं की कृपा हम है इन्हीं की कृपा आके। अग अग टरे नहीं के प्रसाद अग अग टरे नहीं के प्रसाद इन्हीं की कृपा पुन ताम परे इन्हीं की कृपा पुन ताम परे सज हम है इन्हीं की कृपा के सज हम है नहीं मोसो गरीब करोर परे नहीं मोसो गरीब करोर परे मोसो गरीब करो सज हम है इन्हीं की कृपा सज हम है इन्हीं की कृपा के। इन्हीं के प्रसाद सुविद्यालय इन्हीं के प्रसाद सुविद्यालय इन्हीं की कृपा सब छत्र मारे इन्हीं की कृपा सब छत्र मारे छत्र मारे इन्हीं की कृपा के सज हम है इन्हीं की कृपा के सज हम है नहीं मोसो गरीब करोर परे नहीं मोसो गरीब करोर परे मोसो गरीब करोर परे इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। खालसा मेरो रूप है खास, खालसी मैं हूं परो निवास। खालसा मेरो मुख है अंगा, खालसे के हूं सद सद संगा। खालसा मेरो इष्ट सुहृद, खालसा मेरो कहियत बिरद। खालसा मेरो पछियर पाता, खालसा मेरो सुख रहलाला, इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। खालसा मेरो मित्र सखाई, खालसा मात पिता सुखदाई। खालसा मेरी सोपासीला, खालसा बंद सखा सदडीला। खालसा मेरी जात अरपत, खालसा सोमा कोत पत। खालसा मेरो पवन भंडारा, खालसे कर मेरो सत्कारा, इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। खालसा मेरो स्वजन परवारा, खालसा मेरो करते उधारा। खालसा मेरो पिंड परान, खालसा मेरी जान की जान। मान महत मेरी खालसा सही, खालसा मेरो स्वार्थ सही। खालसा मेरो करे निर्वाह, खालसा मेरो दे अरसा। खालसा मेरो करे निर्वाह, खालसा मेरो दे अरसा, इन्हीं की कृपा के सजे हम हैं, इन्हीं की कृपा सजे हम हैं, इन्हीं की कृपा आके। खालसा मेरो धर्म अर कर्म, खालसा मेरो भेद निज मर्म। खालसा मेरो सतगुर पूरा, खालसा मेरो सज्जन सूरा। खालसा मेरो बुद्ध हर ज्ञान, खालसे काहो तरो त्यान। खालसा मेरो बुद्ध हर ज्ञान, खालसे काहो तरो त्यान, इन्हीं की कृपा के सजे हम हैं, इन्हीं की कृपा के सजे हम हैं इन्हीं की कृपा आके। उपमा खाल से जात ना कही जेहवा एक पार न लही शेष रसम सारद से बुद्ध तदपना उपमा वर्णत सुद या मैं रांचना मिथ्या पाखी पार ब्रह्म गुरु नानक साखी रोम रोम जे रस ना पाऊ तदप खालसा जस तैगा हों खालसे को खालसा मेरो पोत पोत सागर बुंदेरो इन्हीं की कृपा के सजे हम हैं इन्हीं की कृपा के सजे हम हैं इन्हीं की कृपा के। खालसाया काल पुरख की फौज प्रगट्यो खालसा परमात्म की मौज जब लग खालसा रही न्यारा तब लग तेज दियो मैं सारा जब वे कहे विपरन की रीत मैं ना करूं इनकी प्रतीत खालसाया काल पुरख की फौज प्रगट्यो खालसा परमात्म की मौज इन्हीं की कृपा के सजे हम हैं इन्हीं की कृपा के सजे हम हैं इन्हीं की कृपा खालसे के प्रसाद कर सुतबित कोस भंडार राजमाल साधन सकल पुत्र कलत्र व्यवहार लश्कर नेब खवास प्रित अनचुर दासी दास मित्र कुटुंब तन पावन माम समृद्ध कृपा कर दास इन्हीं की कृपा के सजे हम हैं इन्हीं की कृपा के सजे हम हैं नहीं मोसो गरीब करोर परे गरीब करोर परे मोसो गरीब मोसो गरीब करोर परे इन्हीं की कृपा के सजे हम हैं इन्हीं की कृपा ग्रिम्बारी अर साहिबी तन मन पिंड पराण प्रसाद खालसे कर मिलियो दान मान सन्मान कृपावंत खालस सगल तय प्रसाद पयो गौर मोसे रंक अनाथ जग पटकत फिरत करो इन्हीं की कृपा के सजे हम हैं इन्हीं की कृपा के सज हम हैं, इन्हीं की कृपा आके। आन सेव ने सबल कछ ईत ऊत परलोक, निफल सेवा तिस बिना कभी हरख कब सोक। जजन भजन मम खालसा, खालसा पूज बेजोग। दास गोबिंद फतेह खालसा, तरस परस मिटे सोग। इन्हीं की कृपा की सज हम हैं, इन्हीं की कृपा की सज हम हैं, इन्हीं की कृपा के। खालसा पूजन ध्यान, दर्शन परसन खालसा, मुक्त रूप सत जान। आत्म रस जे जाने सो है खालस देव। प्रभ मैं मोह मैं दास रंचक नाहन भेव। इन्हीं की कृपा की सज हम हैं, इन्हीं की कृपा की सज हम हैं, इन्हीं की कृपा की। ये जिहड़े शब्द आप जी ने सरवण कीते हैं, धन गुरु गोबिंद सिंह जी महाराज के उचारण कीते हुए। पहला शब्द इन्हीं की कृपा के सजे हम हैं, नहीं मोसो गरीब करोर परे। दूसरा शब्द खालसा मेरो रूप है खास, खालसे मैं हूं करो निवास। तीसरा शब्द खालसे के प्रसाद कर सुत विद कोस भंडार। पहले शब्द विच खालसे दी वड़ियाई, खालसे दी कृपा दे नाल मैं हां, जो कुछ भी मेरे कोल है खालसे की कृपा दे नाल। ए धन गुरु गोबिंद सिंह जी महाराज खालसे नूं वड्याई दिंदे हन। ते दूसरे शब्द विच ए कहंदे हन खालसा मेरा रूप है, क्योंकि खालसे दे विच मैं आप निवास करदा। और तीसरे शब्द विच कहा प्रसाद का आखरी मतलब है कृपा। खालसे ने कृपा करके मेरे ते ये सारिया खुशियां, दान मान सारा कुछ खालसे ने मैनू बख्शिया। पर शब्द के अखीर विच एक गल कही, खालसा कौन है? आत्म रस जे जान ही सो है खालस देव। जिसने आत्मक रस नू जाने वो है खालसा। ये नहीं कि कली कृपाण पाली, सिर ते दस्तार सजा ली, अमृत छक लिया। ना रहत है, ना कोई असूल, ना उच्चा जीवन। कृपाण पा के अगल कोई कृपाण पा के सिर ते दस्तार सजा के अमृत छक के अगर कोई ये आखे मैं हुण खालसा हो गया नहीं, कला बाहर दा पहरावा नहीं। सतगुरु जी कहिंदे हन जिन्हें आत्म रस नूं जाणिया ओह है खालसा, ते खालसा मेरा रूप है। आत्म रस जे जान ही सो है खालस देव, जिसने आत्मक रस नूं नहीं जाणिया ओह बेशक अपने आप नूं सिंह अखवावे खालसा अखवावे, पर ओह खालसा नहीं। गुरु दा रूप खालसा, पर खालसा कौन? जिहदे विच इह खूबियां हन, जिहड़ियां खूबियां इन्हां शब्दां दे विच आपां सरवण कीतियां, आओ विचार करिए। विसाखी सदियां तों लोक मनांदे आए, पर जिहड़ी विसाखी धन गुरु गोबिंद सिंह जी महाराज ने मनाई खालसे पंथ की साजना करके, इस विसाखी ने एक नवा रंग और एक नवा उत्साह और एक नवा इनकलाब समाज विच लियांदा। आओ इस विसाखी बारे आपां सारे रल के विचार करिए। इन्हीं की कृपा के सजे हम हैं, इन्हीं की कृपा के सजे हम हैं। नहीं मोसो गरीब करोर परे, नहीं मोसो गरीब करोर परे, मोसो गरीब मोसो गरीब मोसो गरीब करोर परे। इन्हीं की कृपा के सजे हम हैं, इन्हीं की कृपा आके। सब तो पहला अपने मना विच इस गल नूं चंगी तरह बिठा लई, धन गुरु गोबिंद सिंह जी महाराज ने खालसे पंथ की साजना क्यों की? हिंदुस्तान दे विच ऊच नीच जात पात बहुत मन्नी जांदी सी, और फिर मुगलां दा राज और मुगलां दे अगे कोई भी अड़ के नहीं सी खड़ा होता। इतों तक कि पहाड़ी राजपूत राजे भी मुगलां नूं अपनियां धीआं दे डोले दे के राज करदे सन। अणख खत्म हो चुकी सी, मंदिर तोड़े जांदे सन, हिंदुआं नूं जबरदस्ती मुसलमान बनाया जांदा सी। अणख वाला जीवन नहीं सी। औरंगजेब बादशाह ने इथों तक कह दिता सी कोई गैर मुसलमान घोड़े की सवारी नहीं कर सकता, सिर ते पग नहीं बन सकता, कोल शस्त्र नहीं रख सकता। मंदिरों में पूजा बंद कर दी, तीर्थ स्थानों ते जाना बंद कर दिता। उस वेले धन गुरु गोबिंद सिंह जी महाराज ने फिर गल कही, ऐसा खालसा साजांगा अणख नाल जिहड़ा जीवेगा, जातां पातां खत्म होणगियां, और ये जिहड़ा जुलमी राज है इसका नाश होवेगा। सारियां गल्लां सोच के धन गुरु गोबिंद सिंह जी महाराज ने यह भी विचार कीती, जात पात दे झगड़े हन, ऊच नीच दे झगड़े हन, ते सब तो पहला ऊच नीच खत्म कीती जाए, क्योंकि जदों तक आपस विच प्यार नहीं, मेल मिलाप नहीं, उदों तक किसी भी काम विच कामयाबी हासिल नहीं होती। विसाखी का दिन आ रहा सी, धन गुरु गोबिंद सिंह जी महाराज ने दूर दूर सुने भेज के ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਆਉਣ ਵਾਸਤੇ ਹੁਕਮ ਕੀਤਾ ਕਿ ਇਸ ਵਿਸਾਖੀ ਤੇ ਵੱਧ ਚੜ ਕੇ ਪਹੁੰਚੋ ਔਰ ਸੰਗਤਾਂ ਗੁਰੂ ਦਾ ਹੁਕਮ ਮੰਨ ਕੇ ਬੜੀ ਭਾਰੀ ਗਿਣਤੀ ਵਿੱਚ ਆਨੰਦਪੁਰ ਸਾਹਿਬ ਪਹੁੰਚੀਆਂ। ਇਤਿਹਾਸਕ ਲਿਖਤ ਅਨੁਸਾਰ ਤਕਰੀਬਨ 80,000 ਦੇ ਕਰੀਬ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੀਆਂ ਵਿਸਾਖੀ ਵਾਲੇ ਦਿਨ, ਕਿਉਂਕਿ ਪਿਆਰੇ ਗੁਰੂ ਦਾ ਹੁਕਮ ਮਿਲਿਆ ਗੁਰੂ ਦੇ ਦਰਸ਼ਨ ਕਰਨ ਔਰ ਗੁਰੂ ਦੇ ਬਚਨ ਸੁਣਨ। ਇਹ ਸੰਗਤਾਂ ਆਈਆਂ, ਪਰ ਇਸ ਵਿਸਾਖੀ ਤੇ ਕਿਹੜਾ ਕੌਤਕ ਹੋਣਾ ਹੈ ਇਸ ਬਾਰੇ ਗੁਰੂ ਤੋਂ ਸਿਵਾ ਹੋਰ ਕੋਈ ਨਹੀਂ ਜਾਣਦਾ। ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ। ਵਿਸਾਖੀ ਦੀ ਕਥਾ ਜਿਸ ਨੂੰ ਅਸੀਂ ਬੜੇ ਚਾਅ ਪਿਆਰ ਨਾਲ ਸੁਣਦੇ ਹਾਂ। ਵਿਸਾਖੀ ਦੀ ਕਥਾ ਕਰਨ ਤੋਂ ਪਹਿਲਾਂ ਆਓ ਥੋੜਾ ਜਿਹਾ ਹੋਰ ਇਤਿਹਾਸ ਦੇ ਪਿੱਛੇ ਚੱਲੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, 11 ਮਹੀਨੇ 11 ਦਿਨ ਇੱਕ ਗੁਫਾ ਵਿੱਚ ਬੈਠੇ ਰਹੇ। ਭਾਈ ਵੀਰ ਸਿੰਘ ਜੀ ਲਿਖਦੇ ਹਨ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਚੇਤੇ ਕਰਾਈ। ਅਕਾਲ ਪੁਰਖ ਤੁਸਾਂ ਕਿਹਾ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਵੇ ਕੋ ਸਾਚਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜ ਰਿਹਾ। ਹੁਣ ਮੈਨੂੰ ਦੱਸੋ, ਪੰਥ ਨੂੰ ਮੈਂ ਕੈਸੀ ਸ਼ਕਲ ਕੈਸੀ ਸੂਰਤ ਦਿਆਂ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਇੱਕ ਸੂਰਤ ਆਈ, ਲੱਤਾਂ ਪਤਲੀਆਂ ਪਰ ਪਾਰ ਸਹਿਣ ਵਾਲੀਆਂ, ਮੱਥਾ ਚਮਕਦਾ ਹੈ, ਚੌੜੀ ਛਾਤੀ, ਸੋਹਣਾ ਦਾੜਾ, ਸਿਰ ਤੇ ਦਸਤਾਰ, ਗਾਤਰੇ ਕਿਰਪਾਨ, ਤੇੜ ਕਸ਼ਹਿਰਾ, ਹੱਥ ਵਿੱਚ ਕੜਾ, ਬੁੱਲ ਫਰਕਦੇ ਹਨ, ਅੱਖਾਂ ਵਿੱਚ ਨਾਮ ਦੀ ਲਾਲੀ, ਚਿਹਰੇ ਤੇ ਜਲਾਲ। ਸੋਹਣੀ ਸੂਰਤ ਨੂੰ ਦੇਖਿਆ ਤੇ ਗੁਰੂ ਸਾਹਿਬ ਜੀ ਪੁੱਛਦੇ ਹਨ, ਤੂੰ ਕੌਣ ਹੈ? ਸੂਰਤ ਬੋਲੀ, ਮੈਂ ਖਾਲਸਾ। ਤਾਂ ਗੁਰੂ ਸਾਹਿਬਾਂ ਨੇ ਪੁੱਛਿਆ, ਐ ਸੂਰਤ ਤੂੰ ਕਿੱਥੋਂ ਆਈ? ਸੂਰਤ ਬੋਲੀ, ਤੁਹਾਡੇ ਹਿਰਦੇ ਵਿੱਚੋਂ ਮੈਨੂੰ ਹੁਣ ਬਾਹਰ ਪ੍ਰਗਟ ਕਰੋ, ਜੋ ਚਾਹੀਦਾ ਸੀ ਉਹ ਮਿਲ ਗਿਆ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆਏ ਤੇ ਹੁਣ ਸੋਚਦੇ ਹਨ, ਸੂਰਤ ਬੜੀ ਸੋਹਣੀ ਹੈ ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੋਹਣੀ ਸੂਰਤ? ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ ਸਜ ਹਮ ਹਮ ਹੈ, ਇਨਹੀ ਕੀ ਕਿਰਪਾ ਆਕੇ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਪਹਾੜ ਦੀ ਗੁਫਾ ਵਿੱਚ ਉੱਠ ਕੇ ਇਹ ਵਿਚਾਰ ਕੀਤੀ, ਜਿਹੜੀ ਸੂਰਤ ਖਾਲਸੇ ਦੀ ਇੰਨੀ ਪਿਆਰੀ ਹੈ, ਇਹ ਸੂਰਤ ਕਿਹਨੂੰ ਦਿਆਂ? ਦੁੱਧ ਲੈਣ ਜਾਣਾ ਹੋਵੇ ਤੇ ਕਹਿੰਦੇ ਆ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਲਈਏ, ਸਾਫ਼ ਕਰ ਲਈ। ਜੇ ਦੁੱਧ ਵਾਸਤੇ ਭਾਂਡਾ ਸਾਫ਼ ਚਾਹੀਦਾ ਤਾਂ ਅੰਮ੍ਰਿਤ ਦੀ ਦਾਤ ਵਾਸਤੇ ਮਨ ਦਾ ਭਾਂਡਾ ਵੀ ਤੇ ਸਾਫ਼ ਚਾਹੀਦਾ, ਖਾਲਸੇ ਰੂਪ ਵਾਸਤੇ ਵੀ ਤੇ ਕੁਝ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਣ ਇਹ ਵਿਚਾਰ ਕੀਤੀ, ਇਹ ਖਾਲਸੇ ਸੂਰਤ ਇਹ ਅੰਮ੍ਰਿਤ ਕਿਸ ਨੂੰ ਦੇਣਾ? ਆਨੰਦਪੁਰ ਸਾਹਿਬ ਦੀਵਾਨ ਸਜਿਆ ਸੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅੱਖਾਂ ਬੰਦ ਸਨ। ਅਚਾਨਕ ਗੁਰੂ ਸਾਹਿਬਾਂ ਨੇ ਅੱਖਾਂ ਖੋਲੀਆਂ, ਇੱਕ ਪਹਿਰੇਦਾਰ ਸਿੱਖ ਨੂੰ ਬੁਲਾਇਆ ਤੇ ਸਤਿਗੁਰੂ ਕਹਿਣ ਲੱਗੇ, ਸਿੱਖਾ ਇੱਥੋਂ ਥੋੜੀ ਦੂਰ ਇੱਕ ਦਰਖਤ ਹੈ, ਉਸ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਰੋਂਦਾ ਪਿਆ, ਜਾ ਉਸ ਨੂੰ ਬੁਲਾ ਲਿਆ। ਪਹਿਰੇਦਾਰ ਚਲਾ ਗਿਆ ਤੇ ਕੀ ਦੇਖਦਾ ਹੈ? ਉਹ ਜਿਹੜਾ ਸਿੱਖ ਹੈ ਦਰਖਤ ਦੇ ਥੱਲੇ ਬੈਠਾ, ਹੱਥ ਜੋੜੇ ਹਨ, ਅੱਖਾਂ ਬੰਦ ਹਨ ਔਰ ਰੋਂਦਾ ਪਿਆ ਔਰ ਨਾਲੇ ਕਹਿ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਮਹਾਰਾਜ ਕਾਬਲ ਤੋਂ ਆਇਆ, ਕਿਹੜਾ ਗੁਨਾਹ ਪਾਪ ਹੋ ਗਿਆ, ਤੇਰੇ ਦਰ ਤੱਕ ਤੇ ਆ ਗਿਆ ਪਰ ਤੇਰੇ ਦਰਸ਼ਨ ਕਰਨ ਦਾ ਹੁਕਮ ਨਹੀਂ। ਪਹਿਰੇਦਾਰ ਸਿੱਖ ਨੇ ਇਸ ਸਿੱਖ ਦਾ ਮੋਢਾ ਪਕੜ ਕੇ ਹਿਲਾਇਆ ਤੇ ਨਾਲੇ ਕਿਹਾ, ਸਿੱਖਾ ਤੂੰ ਕੋਈ ਅਪਰਾਧ ਨਹੀਂ ਕੀਤਾ, ਚੱਲ ਤੈਨੂੰ ਕਲਗੀਆਂ ਵਾਲੇ ਨੇ ਆਪ ਬੁਲਾਇਆ। ਸਿੱਖ ਉੱਠ ਕੇ ਨਾਲ ਤੁਰ ਪਿਆ, ਪਰ ਜਿਸ ਵੇਲੇ ਇਹ ਦਰਬਾਰ ਦੇ ਅੰਦਰ ਦਾਖਲ ਹੋਣ ਲੱਗਾ, ਇੱਥੇ ਦਰਬਾਰ ਦੇ ਬਾਹਰ ਵੀ ਇੱਕ ਪਹਿਰੇਦਾਰ ਖੜਾ, ਉਸਨੇ ਕਿਹਾ, ਇਹ ਜਿਹੜਾ ਕਾਬਲ ਤੂੰ ਸਿੱਖ ਆਇਆ ਇਹ ਦਰਬਾਰ ਦੇ ਅੰਦਰ ਨਹੀਂ ਜਾ ਸਕਦਾ, ਕਿਉਂਕਿ ਵੱਡੇ ਮਸੰਦ ਚੇਤੋ ਦਾ ਹੁਕਮ ਹੈ। ਤਾਂ ਨਾਲ ਆਇਆ ਪਹਿਰੇਦਾਰ ਕਹਿਣ ਲੱਗਾ, ਜਿਹੜਾ ਚੇਤੋ ਮਸੰਦ ਦਾ ਮਾਲਕ ਹੈ ਨਾ ਕਲਗੀਆਂ ਵਾਲਾ, ਮੈਨੂੰ ਉਹਦਾ ਹੁਕਮ ਹੋਇਆ ਇਸ ਸਿੱਖ ਨੂੰ ਦਰਬਾਰ ਵਿੱਚ ਲੈ ਕੇ ਆਉਣ ਦਾ। ਬਾਹਰ ਖਲੋਤਾ ਪਹਿਰੇਦਾਰ ਭਰਾਂਟ ਗਿਆ, ਇਹ ਕਾਬਲ ਵਾਲਾ ਸਿੱਖ ਪਹਿਰੇਦਾਰ ਦੇ ਨਾਲ ਦਰਬਾਰ ਵਿੱਚ ਦਾਖਲ ਹੋਇਆ, ਸਤਿਗੁਰਾਂ ਦੇ ਦਰਸ਼ਨ ਕੀਤੇ, ਦਰਬਾਰ ਭਰੇ ਹੈ, ਸੰਗਤਾਂ ਬੈਠੀਆਂ ਹਨ। ਇਸ ਕਾਬਲ ਵਾਲੇ ਸਿੱਖ ਨੇ ਭੱਜ ਕੇ ਸਤਿਗੁਰਾਂ ਦੇ ਚਰਨਾਂ ਦੀ ਜਦ ਮੱਥਾ ਟੇਕਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਿੱਖਾ ਕਾਬਲ ਤੋਂ ਆਏ, ਸਾਡੇ ਨਾਲ ਪਿਆਰ ਵੀ ਬੜਾ ਕਰਨਾ ਹੈ, ਪਰ ਸਿੱਖਾ ਮੇਰੇ ਵਾਸਤੇ ਭੇਡਾ ਕੀ ਲਿਆਂਦੀ? ਜਦ ਗੁਰੂ ਸਾਹਿਬਾਂ ਨੇ ਕਿਹਾ ਮੇਰੇ ਵਾਸਤੇ ਭੇਡਾ ਕੀ ਲਿਆਂਦੀ ਹੈ ਤੇ ਸੰਗਤਾਂ ਵੀ ਹੈਰਾਨ ਹੋ ਗਈਆਂ। ਅੱਜ ਤੱਕ ਗੁਰੂ ਸਾਹਿਬਾਂ ਨੇ ਭੇਡਾ ਦੀ ਗੱਲ ਨਹੀਂ ਕੀਤੀ, ਅੱਜ ਸਿੱਖ ਕੋਲ ਭੇਡਾ ਆਪ ਮੰਗਦੇ ਹਨ, ਪਰ ਸਾਧ ਸੰਗਤ ਗੁਰੂ ਕਿਉਂ ਕੁਝ ਮੰਗ ਰਹੇ ਹੈ? ਗੁਰੂ ਦੇ ਰੰਗ ਗੁਰੂ ਜਾਣਦਾ। ਸਤਿਗੁਰ ਫਿਰ ਕਹਿੰਦੇ ਨੇ, ਸਿੱਖਾ ਕਾਬਲ ਤੋਂ ਆਏ, ਭੇਟਾ ਕੀ ਲੈ ਕੇ ਆਏ? ਸਿੱਖ ਨੇ ਹੱਥ ਜੋੜੇ ਤੇ ਕਿਹਾ, ਮਹਾਰਾਜ ਮੈਂ ਸੁਨਿਆਰਾ ਵਾਂ, ਇੱਕ ਹਾਥੀਆਂ ਦੇ ਦੰਦ ਦਾ ਕੰਗਨ ਜਿਹਦ ਵਿੱਚ ਹੀਰੇ ਜੜੇ ਸਨ, ਇਹ ਮੈਂ ਚੇਤੋ ਮਸੰਦ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਆਇਆ ਸੀ ਤੇ ਕਿਹਾ ਸੀ ਕਲਗੀਆਂ ਵਾਲੇ ਨੂੰ ਭੇਟ ਕਰਦੇ। ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਉਹ ਤਿਆਰ ਕਰਕੇ ਮੈਂ ਹੁਣ ਲਿਆਇਆ ਸੀ, ਮੈਂ ਤੁਹਾਡੇ ਕੋਲ ਆ ਰਿਹਾ ਸਾਂ, ਰਸਤੇ ਵਿੱਚ ਚੇਤੋ ਮਿਲ ਗਿਆ। ਚੇਤੋ ਨੇ ਕਿਹਾ, ਗੁਰੂ ਸਾਹਿਬ ਤੇਰੇ ਨਾਲ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਤੇ ਮਹਾਰਾਜ ਉਹ ਕੰਗਣ ਵੀ ਮੈਂ ਚੇਤੋ ਨੂੰ ਦੇ ਦਿੱਤਾ। ਜਦ ਇਹ ਗੱਲ ਕਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੰਨਾ ਲਾਡ ਔਰ ਕਿੰਨਾ ਪਿਆਰ ਕਰਦੇ ਹਨ ਆਪਣੇ ਸਿੱਖਾਂ ਦੇ ਨਾਲ। ਸਤਿਗੁਰਾਂ ਨੇ ਬੜੇ ਲਾਡ ਦੇ ਨਾਲ ਆਪਣੇ ਦੋਨੋਂ ਹੱਥ ਅੱਗੇ ਕੀਤੇ ਤੇ ਨਾਲੇ ਕਹਿਣ ਲੱਗੇ, ਸਿੱਖਾ ਤੂੰ ਤੇ ਕੰਗਣ ਭੇਜੇ ਹਨ ਪਰ ਮੇਰੇ ਹੱਥ ਤੇ ਖਾਲੀ ਨੇ। ਇਹ ਕਾਬਲ ਵਾਲਾ ਸਿੱਖ ਕਹਿੰਦਾ, ਮਹਾਰਾਜ ਮੈਂ ਤੇ ਦੋਨੋਂ ਕੰਗਣ ਚੇਤੋ ਮਸੰਦ ਨੂੰ ਦਿੱਤੇ ਸਨ ਔਰ ਕੁਦਰਤੀ ਚੇਤੋ ਮਸੰਦ ਸੰਗਤ ਵਿੱਚ ਹੀ ਬੈਠਾ ਸੀ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲਦਾ, ਇਹ ਕੰਗਾਲ ਹੀਰਿਆਂ ਦੇ ਕੰਗਣ ਕਿੱਥੋਂ ਦੇ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਚੇਤੋ ਮੇਰੇ ਸਿੱਖ ਨੂੰ ਕੰਗਾਲ ਨਾ ਕਹਿ, ਇਹ ਨਾਮ ਨਾਲ ਵੀ ਅਮੀਰ ਹੈ, ਇਹ ਧਨ ਦੌਲਤ ਨਾਲ ਵੀ ਅਮੀਰ ਹੈ ਤੇ ਮੇਰਾ ਸਿੱਖ ਕਦੇ ਕੰਗਾਲ ਨਹੀਂ। ਪ੍ਰੇਮ ਪਿਆਰ ਸ਼ਰਧਾ ਨਾਲ ਉਹਨਾਂ ਦੇ ਹਿਰਦੇ ਭਰੇ ਰਹਿੰਦੇ ਨੇ। ਜੇ ਕੰਗਣ ਤੈਨੂੰ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ, ਪਰ ਇੱਕ ਵਾਰੀ ਉਹ ਕੰਗਣ ਦਰਬਾਰ ਵਿੱਚ ਲੈ। ਚੇਤੋ ਨੇ ਫਿਰ ਕਿਹਾ, ਮਹਾਰਾਜ ਤੁਸੀਂ ਇਸ ਕੰਗਾਲ ਦੇ ਪਿੱਛੇ ਭਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ, ਇਹ ਕੰਗਾਲ ਕੰਗਣ ਕਿੱਥੋਂ ਦੇ ਸਕਦਾ ਹੈ। ਜਦ ਚੇਤੋ ਨੇ ਫਿਰ ਸਿੱਖ ਨੂੰ ਕੰਗਾਲ ਕਿਹਾ ਤੇ ਹੁਣ ਗੁਰੂ ਸਾਹਿਬ ਜੀ ਉੱਠ ਕੇ ਖੜੇ ਹੋਏ। ਚੇਤੋ ਨੇ ਸਿਰ ਤੇ ਪੱਗ ਬੰਨੀ ਸੀ, ਗੁਰੂ ਸਾਹਿਬ ਨੇ ਸਿਰ ਤੇ ਹੱਥ ਮਾਰਿਆ, ਚੇਤੋ ਦੀ ਪੱਗ ਸਿਰ ਤੋਂ ਥੱਲੇ ਡਿੱਗ ਪਈ ਔਰ ਵਿੱਚੋਂ ਹੀਰਿਆਂ ਦਾ ਉਹ ਕੰਗਣ ਵੀ ਬਾਹਰ ਡਿੱਗ ਪਿਆ। ਹੁਣ ਚੇਤੋ ਨੂੰ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ, ਅੱਖਾਂ ਨੀਵੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿੱਖ ਸ਼ਸਤਰਧਾਰੀ ਬੁਲਾਏ ਔਰ ਹੁਕਮ ਕੀਤਾ, ਜਾਓ ਚੇਤੋ ਦੇ ਘਰ, ਚਬਾਰੇ ਵਿੱਚ ਅਲਮਾਰੀ ਹੈ, ਤਾਲਾ ਤੋੜ ਕੇ ਦੂਸਰਾ ਕੰਗਣ ਵੀ ਕੱਢ ਲਿਆਓ, ਕਿਉਂਕਿ ਸਤਿਗੁਰ ਤੇ ਅੰਤਰਯਾਮੀ ਹੈ, ਉਸ ਤੋਂ ਆਪਾਂ ਕੀ ਲੁਕੋ ਸਕਦੇ ਹਾਂ। ਦੂਸਰਾ ਕੰਗਣ ਵੀ ਆ ਗਿਆ, ਸਿੱਖ ਦੀ ਭਾਵਨਾ ਤੇ ਪੂਰੀ ਹੋ ਗਈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ, ਇਹ ਮਸੰਦ ਖਾਲਸਾ ਸਜਣ ਦੇ ਲਾਇਕ ਨਹੀਂ। ਇਹ ਮਸੰਦ ਪਹਿਲੇ ਗੁਰੂ ਸਾਹਿਬਾਂ ਦੇ ਵੇਲੇ ਤੋਂ ਜਗ੍ਹਾ ਜਗ੍ਹਾ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਿਆ ਕਰਦੇ ਸਨ, ਪਰ ਹੌਲੀ ਹੌਲੀ ਬਹੁਤੇ ਮਸੰਦ ਜਿਹੜੇ ਸਨ ਗੁਰੂ ਆਸ਼ੇ ਤੋਂ ਦੂਰ ਹੋ ਗਏ ਤੇ ਸਤਿਗੁਰਾਂ ਨੇ ਇਹਨਾਂ ਦੀ ਪ੍ਰੀਖਿਆ ਲਈ, ਪਰ ਇਹ ਮਸੰਦ ਗੁਰੂ ਦੀ ਕਸਵੱਟੀ ਤੇ ਪੂਰੇ ਨਾ ਉਤਰੇ। ਇਨਹੀਂ ਕੇ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੇ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਆਕੇ। ਮਸੰਦ ਪ੍ਰੀਖਿਆ ਵਿੱਚ ਪੂਰੇ ਨਾ ਉਤਰੇ। ਹੁਣ ਇੱਕ ਪ੍ਰੀਖਿਆ ਬ੍ਰਾਹਮਣਾਂ ਦੇ ਲਈ, ਦੋ ਲੰਗਰ ਲਾਏ, ਇੱਕ ਸਾਦਾ ਲੰਗਰ, ਇੱਕ ਲੰਗਰ ਵਿੱਚ ਮਾਸ ਬਣਾਇਆ। ਨਾਲੇ ਗੁਰੂ ਸਾਹਿਬ ਨੇ ਕਿਹਾ, ਜਿਹੜਾ ਸਾਦਾ ਲੰਗਰ ਖਾਏਗਾ ਉਸਨੂੰ ਦੋ ਸੋਨੇ ਦੀਆਂ ਮੋਹਰਾਂ ਮਿਲਣਗੀਆਂ, ਜਿਹੜਾ ਮਾਸ ਵਾਲਾ ਲੰਗਰ ਖਾਏਗਾ ਉਹਨੂੰ ਪੰਜ ਸੋਨੇ ਦੀਆਂ ਮੋਹਰਾਂ। ਹੁਣ ਬਹੁਤੇ ਬ੍ਰਾਹਮਣ ਜਿਹੜੇ ਸਨ ਉਹ ਮਾਸ ਵਾਲੇ ਲੰਗਰ ਵਿੱਚ ਬਹਿ ਗਏ ਕਿ ਪੰਜ ਸੋਨੇ ਦੀਆਂ ਮੋਹਰਾਂ ਮਿਲਣਗੀਆਂ। ਗੁਰੂ ਸਾਹਿਬਾਂ ਨੇ ਜੋ ਕਿਹਾ ਸੀ ਉਸੇ ਤਰ੍ਹਾਂ ਕੀਤਾ, ਪੰਜ ਪੰਜ ਮੋਹਰਾਂ ਸਾਰਿਆਂ ਨੂੰ ਦਿੱਤੀਆਂ। ਪਰ ਗੁਰੂ ਸਾਹਿਬਾਂ ਦਾ ਮਨ ਇਹਨਾਂ ਵੱਲੋਂ ਵੀ ਉਦਾਸ ਹੋ ਗਿਆ, ਉਚਾਟ ਹੋ ਗਿਆ ਕਿ ਜਿਹੜਾ ਸੋਨੇ ਦੀਆਂ ਮੋਹਰਾਂ ਪਿੱਛੇ ਆਪਣਾ ਧਰਮ ਛੱਡ ਸਕਦਾ ਹੈ, ਉਹ ਦੇਸ਼ ਕੌਮ ਦੀ ਨਾ ਤੇ ਸੇਵਾ ਕਰ ਸਕਦਾ ਹੈ और ना ਉਹ ਕਿਸੇ ਵਾਸਤੇ ਮਰ ਸਕਦਾ ਹੈ ਨਾ ਕਿਸੇ ਦੀ ਉਹ ਸੇਵਾ ਕਰ ਸਕਦਾ ਹੈ
ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ ਇਨਹੀਂ ਕੀ ਕਿਰਪਾ
ਸਨਿਆਸੀਆਂ ਦੀ ਵੀ ਪ੍ਰੀਖਿਆ ਲਈ ਪਰ ਕੋਈ ਵੀ ਪੂਰਾ ਨਾ ਉਤਰਿਆ ਹੁਣ ਆਖਰੀ ਆਸ ਸੰਗਤਾਂ ਤੇ ਜਾ ਪਈ ਕਿ ਹੁਣ ਸੰਗਤ ਵੱਲ ਦੇਖੀਏ ਇਹ ਵਿਚਾਰ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਸੰਗਤਾਂ ਨੂੰ ਆਨੰਦਪੁਰ ਸਾਹਿਬ ਬੁਲਾਇਆ ਔਰ 80,000 ਦੇ ਕਰੀਬ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੀਆਂ ਕੀਰਤਨ ਹੋ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਸਨ ਤੇ ਵਿਰਾਜਮਾਨ ਨੇ ਬੜਾ ਆਨੰਦ ਆ ਰਿਹਾ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਤੋਂ ਉੱਠ ਕੇ ਖੜੇ ਹੋਏ ਮਿਆਨ ਵਿੱਚੋਂ ਕਿਰਪਾਨ ਖਿੱਚੀ ਔਰ ਬੈਠੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਨੇ ਗਰਜ ਕੇ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਾ ਆਈ ਨਵੀਂ ਗੱਲ ਸੀ ਗੁਰੂ ਸਾਹਿਬਾਂ ਨੇ ਫਿਰ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਸਾਰੇ ਚੁੱਪ ਕਰ ਗਏ ਸਹਿਮ ਛਾ ਗਿਆ ਗੁਰੂ ਸਿਰ ਕਿਉਂ ਮੰਗਦਾ ਤੀਸਰੀ ਵਾਰੀ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਤਾਂ ਭਾਈ ਦਇਆ ਰਾਮ ਉੱਠ ਕੇ ਖੜੇ ਹੋਏ ਆ ਕੇ ਮੱਥਾ ਟੇਕਿਆ ਕਹਿਣ ਲੱਗੇ ਮਹਾਰਾਜ ਮੇਰਾ ਸਿਰ ਹਾਜ਼ਰ ਹੈ ਸਤਿਗੁਰੂ ਦਇਆ ਰਾਮ ਨੂੰ ਬਹੁ ਫੜ ਕੇ ਤੰਬੂ ਵਿੱਚ ਲੈ ਗਏ ਕਿਰਪਾਨ ਚੱਲੀ ਖੂਨ ਦੀ ਫੁਹਾਰ ਵਗੀ ਸਤਿਗੁਰ ਫਿਰ ਬਾਹਰ ਆਏ ਬੈਠੀਆਂ ਸੰਗਤਾਂ ਨੇ ਦੇਖਿਆ ਕਿ ਗੁਰੂ ਸਾਹਿਬ ਨੇ ਦਇਆ ਰਾਮ ਦਾ ਸਿਰ ਵੱਢ ਦਿੱਤਾ ਲਹੂ ਨਾਲ ਭਰੀ ਕਿਰਪਾਨ ਲੈ ਕੇ ਪੰਡਾਲ ਵਿੱਚ ਆਏ ਨੇ ਫਿਰ ਆ ਕੇ ਸਿਰ ਮੰਗਿਆ ਜਦ ਦੁਬਾਰਾ ਸਿਰ ਮੰਗਿਆ ਤੇ ਜਿਹੜੇ ਪੰਡਾਲ ਵਿੱਚ ਦੂਰ ਦੂਰ ਬੈਠੇ ਸਨ ਉੱਠ ਉੱਠ ਕੇ ਭੱਜਣ ਲੱਗ ਪਏ ਅੱਜ ਗੁਰੂ ਨੂੰ ਕੀ ਹੋ ਗਿਆ ਆਪਣੇ ਸਿੱਖਾਂ ਨੂੰ ਮਾਰਨ ਲੱਗ ਪਏ ਫਿਰ ਦੂਸਰਾ ਸਿੱਖ ਉੱਠਿਆ ਉਹਨੂੰ ਵੀ ਤੰਬੂ ਚ ਲੈ ਗਏ ਫਿਰ ਕਿਰਪਾਨ ਚੱਲੀ ਫਿਰ ਸਤਿਗੁਰੂ ਬਾਹਰ ਆਏ ਫਿਰ ਤੀਸਰੀ ਵਾਰੀ ਸਿਰ ਮੰਗਿਆ ਫਿਰ ਚੌਥੀ ਵਾਰੀ ਆ ਕੇ ਸਿਰ ਮੰਗਿਆ ਫਿਰ ਪੰਜਵੀਂ ਵਾਰੀ ਆ ਕੇ ਸਿਰ ਮੰਗਿਆ ਪੰਜਵੇਂ ਸਿਰ ਦੀ ਵੀ ਲੋੜ ਹੈ ਤਾਂ ਹੁਣ ਇੱਕ ਹੋਰ ਉੱਠਿਆ ਸਤਿਗੁਰ ਉਹਨੂੰ ਵੀ ਤੰਬੂ ਵਿੱਚ ਲੈ ਗਏ ਫਿਰ ਕਿਰਪਾਨ ਚਲਾਈ ਹੁਣ ਖੂਨ ਦੀ ਫੁਹਾਰ ਤੰਬੂ ਵਿੱਚ ਵਗੀ ਤੇ ਉਹ ਜਿਹੜਾ ਪੰਡਾਲ ਸੰਗਤਾਂ ਨਾਲ ਭਰਿਆ ਸੀ ਅੱਧੇ ਤੋਂ ਜ਼ਿਆਦਾ ਖਾਲੀ ਹੋ ਚੁੱਕਾ ਹੈ ਮਰਨਾ ਬੜਾ ਔਖਾ ਹੈ ਕੁਰਬਾਨੀ ਕਰਨੀ ਬੜੀ ਔਖੀ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ ਜਿਹੜੀ ਸੰਗਤ ਬੈਠੀ ਹੈ ਉਹਨਾਂ ਵਿੱਚੋਂ ਕਈ ਸੋਚਦੇ ਨੇ ਹੁਣ ਗੁਰੂ ਸਾਹਿਬ ਆ ਕੇ ਸਿਰ ਮੰਗਣਗੇ ਤਾਂ ਮੈਂ ਸਿਰ ਭੇਟ ਕਰਾਂਗਾ ਹੁਣ ਮੈਂ ਸਿਰ ਭੇਟ ਕਰਾਂਗਾ ਕਿਉਂਕਿ ਪਿਆਰ ਹੈ ਇਸ ਵਾਸਤੇ ਬੈਠੇ ਹਨ ਪਰ ਬੜੀ ਦੇਰ ਹੋ ਗਈ ਹੁਣ ਗੁਰੂ ਸਾਹਿਬ ਸਿਰ ਮੰਗਣ ਨਹੀਂ ਆਏ ਔਰ ਉਸ ਵੇਲੇ ਬੈਠੀਆਂ ਸੰਗਤਾਂ ਹੈਰਾਨ ਹੋ ਗਈਆਂ ਕੀ ਦੇਖਦੇ ਨੇ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਜਾਗਦੇ ਨੇ ਇੱਕੋ ਵਰਗੇ ਕੱਪੜੇ ਪਾਏ ਨੇ ਸਿਰਾਂ ਤੇ ਦਸਤਾਰਾਂ ਸਜਾਈਆਂ ਨੇ ਚਿਹਰੇ ਚਮਕਦੇ ਨੇ ਅੱਖਾਂ ਵਿੱਚ ਨਾਮ ਦੀ ਲਾਲੀ ਗਾਤਰੀ ਕਿਰਪਾਨ ਹੱਥ ਵਿੱਚ ਕੜਾ ਤੇੜ ਕਸ਼ਹਿਰਾ ਉਹ ਪੰਜੋ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ ਔਰ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਕਿਰਪਾਨ ਮਿਆਨ ਵਿੱਚ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿਹਰੇ ਦਾ ਜਲਾਲ ਚੱਲਿਆ ਨਹੀਂ ਜਾਂਦਾ ਅੱਗੇ ਅੱਗੇ ਆਪ ਆ ਰਹੇ ਨੇ ਔਰ ਪਿੱਛੇ ਪਿੱਛੇ ਉਹ ਪੰਜੋ ਇਸ ਤਰ੍ਹਾਂ ਤੁਰੇ ਆਉਂਦੇ ਨੇ ਮਾਨੋ ਅੱਗੇ ਚੰਦਰਮਾ ਤੇ ਜਿਵੇਂ ਪਿੱਛੇ ਸਿਤਾਰੇ ਤੁਰੇ ਆਉਂਦੇ ਨੇ,
ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਆਕੇ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਤੇ ਆ ਕੇ ਬੈਠ ਗਏ, ਉਹ ਪੰਜੋ ਹੱਥ ਜੋੜ ਕੇ ਖੜੇ ਨੇ ਗੁਰੂ ਸਾਹਿਬਾਂ ਦੇ ਸਾਹਮਣੇ। ਸਰਬ ਲੋਹ ਦਾ ਬਾਟਾ ਪਿਆ ਜਿਹਦੇ ਵਿੱਚ ਪਾਣੀ ਪਾਇਆ, ਔਰ ਇਸ ਬਾਟੇ ਦੇ ਵਿੱਚ ਦੋ ਤਾਰਾ ਖੰਡਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੀਰ ਆਸਨ ਹੋ ਕੇ ਬੈਠ ਗਏ। ਬੀਰ ਆਸਨ ਕਹਿੰਦੇ ਹਨ ਇੱਕ ਗੋਡਾ ਨਿਵਾ ਲੈਣਾ, ਇੱਕ ਗੋਡਾ ਖੜਾ ਰੱਖਣਾ। ਗੁਰੂ ਸਾਹਿਬ ਜੀ ਬੀਰ ਆਸਨ ਹੋ ਕੇ ਬੈਠੇ, ਇੱਕ ਹੱਥ ਬਾਟੇ ਤੇ ਰੱਖਿਆ ਤੇ ਦੂਸਰੇ ਹੱਥ ਦੇ ਨਾਲ ਬਾਟੇ ਦੇ ਵਿੱਚ ਜਿਹੜਾ ਪਾਣੀ ਪਾਇਆ ਉਹਦੇ ਵਿੱਚ ਦੋ ਤਾਰਾ ਖੰਡਾ ਹਿਲਾਉਣ ਲੱਗ ਪਏ ਤੇ ਮੂੰਹ ਦੇ ਨਾਲ ਸਤਿਗੁਰ ਬਾਣੀ ਪੜ੍ਹਨ ਲੱਗ ਪਏ। ਮਾਨੋ ਉਹ ਬਾਣੀ ਖੰਡੇ ਜ਼ਰੀਏ ਪਾਣੀ ਵਿੱਚ ਘੋਲ ਕੇ ਅੰਮ੍ਰਿਤ ਪਏ ਬਣਾਉਂਦੇ ਹਨ। ਇੰਨੇ ਨੂੰ ਸੰਗਤਾਂ ਮੱਥਾ ਟੇਕਣ ਲੱਗ ਪਈਆਂ, ਕੌਣ ਆਇਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਦੇਵਾਂ, ਮਾਤਾ ਸਾਹਿਬ ਦੇਵਾਂ ਜਿਨ੍ਹਾਂ ਦੀ ਝੋਲੀ ਵਿੱਚ ਪਤਾਸੇ ਨੇ। ਮਾਤਾ ਜੀ ਨੇ ਆ ਕੇ ਉਹ ਪਤਾਸੇ ਉਸ ਬਾਟੇ ਵਿੱਚ ਪਾਏ, ਨਾਲੇ ਹੌਲੇ ਜਿਹੇ ਮੁਸਕਰਾਉਂਦਿਆਂ ਆਖਿਆ ਐ ਪਤੀ ਗੁਰਦੇਵ, ਐ ਸਤਿਗੁਰ ਮੇਰਾ ਹਿੱਸਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਹਾਂ ਸਾਹਿਬ ਦੇਵਾਂ, ਤੁਹਾਡਾ ਹਿੱਸਾ ਪਿਆਰ ਦਾ, ਮਿਠਾਸ ਦਾ, ਸਹਿਨਸ਼ੀਲਤਾ ਦਾ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਊਚ ਨੀਚ ਜਾਤ ਪਾਤ ਖਤਮ ਕਰਨ ਵਾਸਤੇ, ਅਣਖ ਵਾਲਾ ਜੀਵਨ ਜੀਣ ਵਾਸਤੇ, ਤੇ ਤੁਸਾਂ ਇਹਦੇ ਵਿੱਚ ਮਿਠਾਸ ਘੋਲ ਦਿੱਤੀ, ਪਿਆਰ ਘੋਲ ਦਿੱਤਾ, ਸਹਿਨਸ਼ੀਲਤਾ ਘੋਲ ਦਿੱਤੀ। ਹੁਣ ਇਹ ਅੰਮ੍ਰਿਤ ਜਦ ਕੋਈ ਪੀਵੇਗਾ, ਜੇ ਕਿਸੇ ਦੀ ਖੋਪੜੀ ਲਾਈ ਜਾਏਗੀ ਤਾਂ ਵੀ ਉਹ ਪਾਣੀ ਭੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਪਾਣੀ ਭੜੇਗਾ, ਜੇ ਕੋਈ ਚਰਖੜੀਆਂ ਤੇ ਚੜੇਗਾ ਤੇ ਤਾਂ ਵੀ ਉਹ ਪਾਣੀ ਭੜੇਗਾ।
ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੇ।
ਪੰਜਾਂ ਬਾਣੀਆਂ ਦਾ ਪਾਠ ਕੀਤਾ, ਬਾਣੀ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਕੇ ਜਿਸ ਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ, ਦਇਆ ਰਾਮ ਦੇ ਸਾਹਮਣੇ ਗੁਰੂ ਸਾਹਿਬ ਜੀ ਖੜੇ ਹੋਏ, ਔਰ ਦਇਆ ਰਾਮ ਨੂੰ ਉਸ ਬਾਟੇ ਵਿੱਚੋਂ ਇੱਕ ਅੰਮ੍ਰਿਤ ਦਾ ਚੁਲਾ ਦਿੱਤਾ, ਔਰ ਨਾਲ ਇੱਕ ਨਵੀਂ ਬੋਲੀ ਦਿੱਤੀ। ਗੁਰੂ ਸਾਹਿਬ ਜੀ ਕਹਿਣ ਲੱਗੇ ਦਇਆ ਰਾਮ ਕਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜਿਨ੍ਹਾਂ ਪੰਜਾਂ ਨੇ ਸਿਰ ਦਿੱਤੇ ਸਨ ਉਹਨਾਂ ਪੰਜਾਂ ਨੂੰ ਵਾਰੀ ਵਾਰੀ ਗੁਰੂ ਸਾਹਿਬਾਂ ਨੇ ਅੰਮ੍ਰਿਤ ਛਕਾਇਆ, ਔਰ ਅੰਮ੍ਰਿਤ ਛਕਾਉਣ ਤੋਂ ਬਾਅਦ ਇੱਕ ਹੋਰ ਗੱਲ ਕਹੀ, ਦਇਆ ਰਾਮ ਅੱਜ ਤੂੰ ਤੁਹਾਡਾ ਨਾਮ ਦਇਆ ਸਿੰਘ ਹੈ, ਪੰਜਾਂ ਦੇ ਨਾਮ ਰੱਖੇ, ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ। ਔਰ ਇਹ ਜਿਹੜੇ ਪੰਜੋ ਸਨ ਕਿਸੇ ਇੱਕ ਜਾਤ ਦੇ ਨਹੀਂ ਸਨ, ਵੱਖ ਵੱਖ ਜਾਤਾਂ ਦੇ ਸਨ। ਸਤਿਗੁਰਾਂ ਨੇ ਕਿਹਾ ਤੁਹਾਨੂੰ ਇੱਕ ਰੂਪ ਦਿੱਤਾ, ਇੱਕ ਨਾਮ ਦਿੱਤਾ ਸਿੰਘ, ਅੱਜ ਤੋਂ ਬਾਅਦ ਤੁਹਾਡੀ ਕੋਈ ਜਾਤ ਨਹੀਂ, ਤੁਸੀਂ ਇੱਕ ਹੋ। ਤੁਹਾਨੂੰ ਇੱਕ ਨਵਾਂ ਨਾਮ ਦੇ ਰਿਹਾ, ਖਾਲਸਾ ते खालसा मेरा रूप है। हुण तुसी एक बराबर हो, जातां पातां दे फर्क हुण खत्म हो गए ने। पंजां नूं अमृत छकाया ते हुण गुरु गोबिंद सिंह जी महाराज आप उन्हां पंजां दे कोलों हाथ जोड़ के अमृत मंगदे हन। पंजां नूं कहा हुण मैनूं भी अमृत छकाओ। उन्हां पंजां ने गुरु गोबिंद सिंह जी महाराज नूं अमृत छकाया ते हुण गुरु गोबिंद सिंह जी महाराज का भी नाम बदली हो गया। पहला नाम सी गोबिंद राय, हुण नाम होया गुरु गोबिंद सिंह जी। जद गुरु साहिबां ने पंजां कोलों अमृत छकिया फिर दूर सारे संगत विचों एक धुन उठी, हर गुरु गोबिंद धियाईए सद अमृत वेला, वाहो वाहो गोबिंद सिंह आपे गुरु चेला। ऐ गुरु गोबिंद सिंह जी महाराज धन हो तुसी, इस संसार विच पीर पीर रहे, सेवक सेवक रहे, अवतार अवतार रहे, पुजारी पुजारी रहे, पर तुसा एक नवी रीत चलाई, गुरु चेला बन गया ते चेला गुरु बन गया। इन्हीं की कृपा की सजे हम हैं, इन्हीं की कृपा की सजे हम हैं, इन्हीं की कृपा आके। हुण कुछ लोग कहंदे ने केस रखने वाल रखने ये सिर्फ सिखां वास्ते जरूरी ने, नहीं, ये केस कुदरत दी देन है। केस रखने सब वास्ते जरूरी हन, केस नैचुरल ब्यूटी हन, कृपान सवेमान उचेरी आत्मक अवस्था का चिन्ह है, और कशहरा सदाचार का चिन्ह है। कड़ा शंकिया नूं तोड़न का प्रतीक है, अते कंगा जिहड़ा किस्सा विच रखदे आ इह सुचम अते सुचज दा चिन्ह है। जे पिछे निगाह मारीए साडे देश दे ऋषि मुनि महापुरश इथों तक इस्लाम दे पीर पैगंबर भी केसाधारी होए, इथों तक हिंदू धर्म दे विच कृष्ण जी महाराज नूं केसव कहा जांदा है, और केसव उस नूं कहा जांदा है जिस दे केस होण, जिस दे वाल होण। वड्डे वड्डे महापुरुष केसाधारी होए ने, लोकां ने केसां दा त्याग करना शुरू कीता तां गुरु नानक दे घर ने दुनिया दे लोकां नूं फिर यह समझाया, नक्क कन्न संभाल दिओ, हथ पैर संभाल दिओ, फिर केस क्यों नहीं संभालदे। केस लोग कटदे ने, सारी उम्र लोग केस कटदे रहंदे ने, वाल कटदे रहंदे ने, पर वाल आण तू हटदे नहीं। रब नहीं हारदा, बंदा हार जांदा है। जद तक इंसान मरदा नहीं ये वाल आंदे रहंदे ने, क्यों? क्योंकि कुदरत दी देन है। कोई सानू गिफ्ट दिंदा है उसनू ते संभाल के रखदे हां, पर ये जिहड़ा भगवान ये जिहड़ा परमात्मा सानू केसां दी गिफ्ट दिंदा है इसनू असी लाक सुट देने हैं, नहीं पाए। विचार करनी जिथे इन्ना कुछ संभालदे हां, शरीर संभालदे हां, केस भी संभालिए, क्योंकि ये केस परमात्मा दी देन है। इस तरह विसाखी वाले दिन अमृत छका के धन गुरु गोबिंद सिंह जी महाराज ने खालसे पंथ की साजना कीती, और नाले हुक्म कीता जिहड़ा अमृत छके रहत बैत विच पूरा रवे, जीवन दे असूल जिदे उच्चे हन, ओ खालसा ते खालसा मेरा रूप है। पर खालसा उदों तक है जदों तक वो सच ते चलदा है, दीन दुखियां वास्ते लड़दा है, जिहड़ा जुलम नहीं करता जुलम दे खिलाफ लड़दा है, भला करता है और भला मंगता है, वो है खालसा। और खालसा मेरा रूप है। सतगुरां ने खालसे पंथ की साजना करके फिर यह कह दिता कि यह खालसा अकाल पुरख की फौज है, अपने आप नूं पिछे कर लिया। अजकल कोई बंदा काम करे ते कहिंदा इह काम मैं कीता। अज ते भी देखदे आ जे कोई कुछ बंदियां नूं अमृत छकाण की सेवा करता है ते जगह जगह जाके दसदा है जी मैं इन्हां बंदियां नूं अमृत छकाया। सेवा करनी चंगी है पर मन विच मान नहीं होना चाहिए। गुरु साहिबां वल तकीए ते सतगुरु कहिंदे हन वाहेगुरु जी का खालसा वाहेगुरु जी की फतेह। ये खालसा वाहेगुरु का है और फतेह भी वाहेगुरु की है। इन्हीं के कृपा के सजे हम हैं, इन्हीं के कृपा के। आओ आज वैसाखी दे दिहाड़े ਆਪਾਂ ਵੀ ਸਤਿਗੁਰ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਰੋ ਕਿਰਪਾ ਸਾਨੂੰ ਵੀ ਅੰਮ੍ਰਿਤ ਦਾ ਦਿਓ ਔਰ ਉੱਚਾ ਗੁਰਸਿੱਖੀ ਜੀਵਨ ਬਖਸ਼ੋ ਅੰਮ੍ਰਿਤ ਦੀ ਦਾਤ ਦਿਓ ਤਾਂ ਕਿ ਅਸੀਂ ਤੁਹਾਡੇ ਪੁੱਤਰ ਔਰ ਪੁੱਤਰੀਆਂ ਬਣ ਸਕੀਏ। ਅੱਜ ਦਾ ਇਹ ਸਾਰਾ ਸਮਾਗਮ ਇਹ ਵਿਸਾਖੀ ਦੇ ਮੌਕੇ ਤੇ ਖਾਲਸੇ ਦੇ ਜਨਮ ਦਿਹਾੜੇ ਤੇ ਇਹ ਜੋ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ ਇਹ 13 ਅਪ੍ਰੈਲ ਜਿਹੜੀ ਵਿਸਾਖੀ ਆਪਾਂ ਮਨਾਉਂਦੇ ਹਾਂ, ਵਿਸਾਖੀ ਹਰ ਸਾਲ ਮਨਾਉਂਦੇ ਹਾਂ ਪਰ ਇਹ 1994 ਦੀ ਵਿਸਾਖੀ, ਵਿਸਾਖੀ ਦੇ ਸ਼ੁਭ ਦਿਹਾੜੇ ਤੇ ਇਹ ਕੈਸਟ ਟੀ ਸੀਰੀਜ਼ ਕੰਪਨੀ ਅਤੇ ਰੰਗੀਲੇ ਰਾਗੀ ਜਥੇ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਕੈਨੇਡਾ ਵਿਖੇ ਰਿਲੀਜ਼ ਕੀਤੀ ਗਈ ਤਾਂ ਕਿ ਸਿੱਖ ਸੰਗਤਾਂ ਵਿਦੇਸ਼ਾਂ ਵਿੱਚ ਵੀ ਜਿਹੜੀਆਂ ਬੈਠੀਆਂ ਹਨ ਉਹ ਗੁਰੂ ਦਾ ਜਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰ ਸਕਣ। ਟੀ ਸੀਰੀਜ਼ ਕੰਪਨੀ ਵੱਲੋਂ ਅਰਦਾਸਾਂ ਦੇ ਰੰਗੀਲੇ ਰਾਗੀ ਜਥੇ ਵੱਲੋਂ ਖਾਲਸੇ ਨੂੰ ਆਪਣੇ ਹੀ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ। इन्हीं की कृपा की सजे हम हैं, इन्हीं की कृपा की सजे हम हैं। नहीं मोसो गरीब करोर परे, नहीं मोसो गरीब करोर परे, मोसो गरीब मोसो गरीब मोसो गरीब करोर परे। इन्हीं की कृपा सजे हम हैं, इन्हीं की कृपा सजे हम हैं। नहीं मोसो गरीब करोर परे, नहीं मोसो गरीब करोर परे, मोसो गरीब मोसो गरीब मोसो गरीब करोर परे। इन्हीं की कृपा की सजे हम हैं, नहीं मोसो गरीब करोर परे, नहीं मोसो गरीब करोर परे, मोसो गरीब मोसो गरीब मोसो गरीब कर।